भरिए हथ पैर तंदे पानी धोते उतरसखे मूत पलीती कपड़ होए देसाबून लिए ओ धोए भरिए मत पापा कै संग ओ धो पै नावे कै रंग पुन्नी पापी आखण नाहे कर कर करना लिख ले जाहो आपे बीत आपे ही खाओ नानक हुक्मी आवो जाहो। मनुख दी बुद्ध दो तरह नाल कम कर दी है ते बुद्ध दा कम है खोजना या ए पदार्थ दी खोज करेगी या ए परमात्म दी खोज करेगी। विज्ञानक ने पदार्थ ने नियम नु समझ के उस दी नियम आवली दी सूझ बूझ हासिल करके पदार्थ नु अपने अनुकूल ढाल लिया सुख दे सके सहूलतां दे सके उसने पदार्थ दे अनुकूल चलन दे समर्था प्राप्त कर ली। संत ओ है जिन्हें परमात्मा दे नियम नु समझे परमात्म तत दी असलियत नु जाने है ते उस दे अनुकूल अपने आप नु ढाले है ते परम आनंद दी प्राप्ति कीती। दोहां ने कुछ प्राप्त कीता है ते जगत नु दित्ता है। एक ने अपने आप नु पदार्थ दे अनुकूल करके ते पदार्थ दे नियम नु समझ के जगत नु सहूलतां दित्तियां ने ते एक ने परमात्मा दे नियम नु समझ के और परमात्मा दे नियम दे अनुकूल अपने आप नु ढाल के परम आनंद प्राप्त कीता है और परम आनंद वंडिया है तकसीम कीता है। हू बहु उस परमात्म तत दी सूझ समझ रखण वाले ते अपने आप नु उस नियम दे अनुकूल ढालण वाले ते परम आनंद दी प्राप्ति कर जगत नु परम आनंद वंडण वाले जगत गुरु बाबा साहिब श्री गुरु नानक देव जी महाराज ने इस तरह दे गुज्जे भेद इस पावन पवित्र पौड़ी रिच जो जपजी साहब दी 20वीं पौड़ी है दर्शाए ने। भरिए हाथ पैर तन दे इत ठीक है कि मनुख अपने हाथ ते पैर मैले नहीं करना चाहता पर ए भी स्पष्ट है कि खला दिच बहुत वड्डी आलूदगी है गंदगी है धूड़ है जो सहजे सहजे हत्थां ते पैंदी है पैरां ते पैंदी है कपड़ियां ते पैंदी है मुंह ते पैंदी है और मनुख सवेरे जब तरो ताजा नहा के बाहर निकलदा है ते शाम नू जद अपने घर वापस जांदा है तो उस तरह दी सफाई ते ताजगी शरीर ते कपड़ियां च नहीं आउंदी मैल कुछ जम गई है खला दी जिहड़ी आलूदगी है उस दे बदन ते पै गई है उस दे कपड़ियां ते पै गई है। भरी है हाथ पैर तन दे देही पैर हाथ ए तन जे किसे मैल नाल भर छड़ी है खला दी आलूदगी तन ते पै गई है पैरां ते पै गई है हत्थां ते पै गई है और ए सब कुछ जे मैले हो गए ने तां पानी धोते उतरसखे पानी दे नाल एखे ए मिट्टी हत्थां तो लै जांदी है पैरां तो लै जांदी है मुंह तो लै जांदी है ए पानी दे खूबी और इस नियम नो मनुख ने समझया है कि तन दी मैल पानी नाल लै जांदी है तन दी आलूदगी पानी नाल धुल जांदी है। मुंह पलीती कपड़ होए दे साबून लईए ओ धोए जे किधरे कपड़ा अत्यंत पलीत हो जावे मल मूत्र नाल भर जाए बहुत ही मैला हो जाए निरी मिट्टी नहीं निरी खे नहीं बल्कि मल मूत्र दे नाल गलाजत दे नाल कपड़े पलीत हो जान पलीत शब्द अरबी दा है जिदा मतलब है अत्यंत मैला अत्यंत नापाक किधरे मल मूत्र दे नाल कपड़ा अत्यंत नापाक हो जाए बहुत मैला हो जाए ਤਾਂ ਦੇ ਸਾਬੂਣ ਲਈਏ ਉਹ ਧੋਏ, ਉਹ ਪਲੀਤਪਣਾ ਨਿਰੇ ਪਾਣੀ ਨਾਲ ਨਹੀਂ ਧੁਲੇਗਾ। ਹੁਣ ਸਾਬਣ ਵੀ ਚਾਹੀਦਾ। ਮਨੁੱਖ ਨੇ ਪਹਿਲੇ ਪਾਣੀ ਦੇ ਨਿਯਮ ਨੂੰ ਸਮਝਿਆ ਤੇ ਇਹ ਵੀ ਪਤਾ ਚੱਲਿਆ ਕਿ ਪਾਣੀ ਨਾਲ ਸਿਰਫ ਉੱਪਰਲੀ ਮੈਲ ਜੋ ਰੇਤ ਦੀ ਹੈ, ਖੇਹ ਦੀ ਹੈ, ਧੁਲੇਗੀ, ਪਰ ਮਲ ਮੂਤਰ ਦੀ ਜਿਹੜੀ ਪਲੀਤਗੀ ਹੈ ਉਹ ਪਾਣੀ ਨਾਲ ਨਹੀਂ ਧੁਲ ਸਕਦੀ। ਤੋ ਮਨੁੱਖ ਨੇ ਸਾਬਣ ਨੂੰ ਇਜਾਦ ਕੀਤਾ। ਅਨੇਕਾਂ ਤਰ੍ਹਾਂ ਦੇ ਵਾਸ਼ਿੰਗ ਪਾਊਡਰ ਨੇ ਜੋ ਕੱਪੜਿਆਂ ਦੇ ਚੋਂ ਮਲ ਮੂਤਰ ਨੂੰ ਕੱਢ ਕੇ ਸਾਫ ਸੁਥਰਾ ਕਰ ਦਿੰਦੇ ਨੇ। ਹੂ ਬਹੁ ਇਸੇ ਤਰੀਕੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਭਰੀ ਹੈ ਮਤ ਪਾਪਾਂ ਕਹਿ ਸੰਗ, ਉਹ ਧੋ ਪੈ ਨਾਵੇਂ ਕਹਿ ਰੰਗ। ਇੱਕ ਤੇ ਸੁਤੇ ਸਿੱਧ ਮੈਲ ਹੈ, ਮਨੁੱਖ ਕੁਛ ਕਰਨਾ ਨਹੀਂ ਚਾਹੁੰਦਾ ਅਸ਼ੁੱਧ ਕਰਮ, ਲੇਕਿਨ ਸੁਤੇ ਸਿੱਧ ਹੋ ਗਏ, ਅਣਚਾਹਾ ਹੋ ਗਏ, ਪਾਪ ਕਰਮ ਦੀ ਚਾਹਤ ਨਹੀਂ ਸੀ, ਹੋ ਗਏ। ਅਨਰਥ ਕਰਨ ਦੀ ਕੋਈ ਅੰਦਰ ਤਮੰਨਾ ਨਹੀਂ ਸੀ, ਪਰ ਹੋ ਗਏ। ਜਿਹਨੂੰ ਕਹਿੰਦੇ ਨੇ ਅਣਮਿਥਿਆ ਪਾਪ, ਅਣਚਾਹਾ ਪਾਪ, ਉਹ ਜੋ ਅੰਦਰ ਇੱਛਾ ਨਹੀਂ ਸੀ ਤੇ ਗਲਤ ਬੋਲਿਆ ਗਿਆ, ਗਲਤ ਵੇਖਿਆ ਗਿਆ, ਜਾਂ ਗਲਤ ਸੁਣਿਆ ਗਿਆ, ਜਾਂ ਗਲਤ ਕੁਛ ਹੋ ਗਿਆ, ਇਹ ਤੇ ਐਸਾ ਹੈ ਜਿਵੇਂ ਤਨ ਦੇ ਉੱਤੇ ਖਾਕ ਪੈ ਜਾਂਦੀ ਹੈ, ਮਿੱਟੀ ਪੈ ਜਾਂਦੀ ਹੈ। ਇਹ ਥੋੜੇ ਦਿਨ ਦੇ ਸਤਸੰਗ ਦੇ ਨਾਲ, ਥੋੜੀ ਜਿਹਾ ਗੁਰਬਾਣੀ ਵਿਚਾਰ ਦੇ ਨਾਲ, ਥੋੜਾ ਜਿਹਾ ਅਧਿਆਤਮਿਕ ਚਿੰਤਨ ਦੇ ਨਾਲ ਇਸ ਤਰ੍ਹਾਂ ਦੀ ਰੇਤ, ਇਸ ਤਰ੍ਹਾਂ ਦੀ ਖੇ ਦੂਰ ਹੋ ਜਾਂਦੀ ਹੈ। ਪਰ ਘੋਰ ਅਪਰਾਧ, ਘੋਰ ਕੀਤੇ ਹੋਏ ਪਾਪ ਜੋ ਮਿੱਥ ਕੇ ਕੀਤੇ ਨੇ, ਜਿਹਨੂੰ ਸਾਜਿਸ਼ ਕਹਿੰਦੇ ਨੇ, ਜਿਹਦਾ ਪੂਰਾ ਪਹਿਲੇ ਨਿਸ਼ਾਨਾ ਮਿੱਥ ਕੇ ਕੋਈ ਅਨਰਥ ਕੀਤਾ, ਪਾਪ ਕੀਤਾ, ਉਹ ਮੈਲ ਤੇ ਇਸ ਤਰ੍ਹਾਂ ਹੈ ਜਿਵੇਂ ਕੱਪੜੇ ਨੂੰ ਮਲ ਮੂਤਰ ਦੀ ਮੈਲ ਚਮੜ ਗਈ ਹੈ। ਇਹ ਖੇ ਨਹੀਂ ਹੈ, ਇਹ ਹੁਣ ਸਿਰਫ ਮਿੱਟੀ ਦੀ ਮੈਲ ਨਹੀਂ ਹੈ, ਇਹ ਮਲ ਮੂਤਰ ਦੀ ਮੈਲ ਹੈ। ਫਿਰ ਇਸ ਨੂੰ ਸਮਝਣਾ ਹੈ ਕਿ ਅਣਮਿਥਿਆ ਪਾਪ, ਅਣਚਾਹਿਆ ਪਾਪ, ਜਿਹਦੀ ਮਨ ਵਿੱਚ ਕੋਈ ਇੱਛਾ ਨਹੀਂ ਲੇਕਿਨ ਹੋ ਗਿਆ, ਅਚਨਚੇਤ ਹੋ ਗਿਆ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਨਰ ਅਚੇਤ ਪਾਪ ਤੇ ਡਰੇ। ਹੇ ਨਰ, ਹੇ ਮਨੁੱਖ, ਜਿਹੜੇ ਅਚਨਚੇਤ ਪਾਪ ਹੋ ਜਾਂਦੇ ਨੇ, ਸੁਥੇ ਸਿੱਧ ਹੋ ਜਾਂਦੇ ਨੇ, ਜਿਹਦਾ ਚਿੱਤ ਚਿੰਤਨ ਵੀ ਨਹੀਂ ਕਰਦਾ, ਉਸ ਪਾਪ ਤੋਂ ਡਰ। ਔਰ ਜਿਸ ਪਾਪ ਦਾ ਚਿੱਤ ਚਿੰਤਨ ਕਰੇ ਔਰ ਉਸਦੀ ਪੂਰੀ ਸਾਜਿਸ਼ ਬਣਾਵੇ ਤੇ ਸੋਚ ਸਮਝ ਕੇ ਕਰੇ, ਉਹ ਤੇ ਬਹੁਤ ਵੱਡੀ ਮੈਲ ਹੈ, ਉਹ ਤੇ ਬਹੁਤ ਵੱਡਾ ਅਨਰਥ ਹੈ। ਉਹ ਮੈਲ ਤੇ ਇੰਜ ਹੈ ਜਿਵੇਂ ਕੱਪੜਿਆਂ ਨੂੰ ਮਲਮੂਤਰ ਦੀ ਮੈਲ ਚੰਬੜ ਗਈ, ਗਲਾਜ਼ਤ ਤੇ ਵਿਸ਼ਕਾ ਦੀ ਮੈਲ ਚੰਬੜ ਗਈ, ਹੁਣ ਇਹ ਪਾਣੀ ਨਾਲ ਨਹੀਂ ਧੁਲੇਗੀ। ਹੁਣ ਇਹ ਇੱਕ ਦੋ ਦਿਨ ਦੇ ਪਾਠ ਨਾਲ ਗੱਲ ਨਹੀਂ ਬਣੇਗੀ, ਦਾਨ ਪੁੰਨ ਨਾਲ ਗੱਲ ਨਹੀਂ ਬਣੇਗੀ, ਇਹ ਹੁਣ ਥੋੜੀ ਬਹੁਤ ਸੇਵਾ ਨਾਲ ਗੱਲ ਨਹੀਂ ਬਣੇਗੀ, ਇਹ ਤੇ ਹੁਣ ਗਹਿਰਾ ਅਧਿਆਤਮਿਕ ਚਿੰਤਨ ਕਰਨਾ ਪਏਗਾ, ਇਹ ਤੇ ਹੁਣ ਬਹੁਤ ਵੱਡੇ ਰੂਪ ਦੇ ਜਪ ਕਰਨਾ ਪਏਗਾ। ਤੋ ਥੋੜਾ ਜਿਹਾ ਦਾਨ ਪੁੰਨ ਕਰ ਲੈਣਾ, ਸੇਵਾ ਕਰ ਲੈਣੀ, ਪਰਉਪਕਾਰ ਕਰ ਲੈਣਾ, ਇੰਜ ਹੈ ਜਿਵੇਂ ਉੱਪਰ ਜਮੀ ਹੋਈ ਥੋੜੀ ਜਿਹੀਆਂ ਪਾਪਾਂ ਦੀ ਮਹਿਲ ਨੂੰ ਪਾਣੀ ਨਾਲ ਧੋਣਾ। ਪਰ ਘੋਰ ਤਪੱਸਿਆ ਕਰਨੀ, ਮਹਾਨ ਜਪ ਕਰਨਾ, ਵਿਸ਼ੇਸ਼ ਤਪ ਕਰਨਾ, ਇਹ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਨਾਲ ਨਾਲ ਸਾਬਣ ਨੂੰ ਲਾ ਕੇ ਉਸ ਮਲਮੂਤਰ ਨੂੰ ਧੋਣਾ ਹੈ ਜੋ ਗਹਿਰੇ ਰੂਪ ਵਿੱਚ, ਮਿੱਥੇ ਹੋਏ ਰੂਪ ਵਿੱਚ ਪਾਪ ਹੋਇਆ, ਅਨਰਥ ਹੋਇਆ, ਸਾਜਿਸ਼ ਹੋਈ ਹੈ। ਹੂ ਬਹੁ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਹੱਥ ਤੇ ਪੈਰ ਤਨ ਦੇ ਹੀ ਜੇ ਕਿਧਰੇ ਮਿੱਟੀ ਨਾਲ ਮੈਲੇ ਹੋ ਜਾਣ ਤਾਂ ਇਹ ਤੇ ਪਾਣੀ ਨਾਲ ਧੋ ਕੇ ਸਾਫ਼ ਕੀਤੇ ਜਾ ਸਕਦੇ ਨੇ, ਪਰ ਜੇ ਕਿਧਰੇ ਮਲ ਮੂਤਰ ਨਾਲ ਕੱਪੜੇ ਮੈਲੇ ਹੋ ਗਏ ਤੇ ਬਦਨ ਮੈਲਾ ਹੋ ਗਿਆ ਤਾਂ ਹੁਣ ਪਾਣੀ ਨਾਲ ਗੱਲ ਨਹੀਂ ਬਣੇਗੀ, ਹੁਣ ਤੇ ਦੇ ਸਾਬੂਨ ਲਈਏ ਉਹ ਧੋਏ। ਇਹ ਪ੍ਰਮਾਣ ਹੈ। ਕਿਸ ਪ੍ਰਤੀ ਪ੍ਰਮਾਣ ਦਿੱਤਾ ਜਾ ਰਿਹਾ ਹੈ? ਇਹ ਦ੍ਰਿਸ਼ਟਾਂਤ ਹੈ। ਕਿਸ ਪ੍ਰਤੀ ਦ੍ਰਿਸ਼ਟਾਂਤ ਦਿੱਤਾ ਜਾ ਰਿਹਾ? ਸਤਿਗੁਰੂ ਦੇਵ ਜੀ ਮਹਾਰਾਜ ਇਹ ਗੱਲ ਅੱਗੇ ਖੋਲਦੇ ਨੇ। آپ فرمان کر دینے بھریے مت پاپاں کے سنگ. منک نو یہ پتا ہے کہ ایک ایسی میل ہے جو تن نو تے کپڑیاں نو میلا کر دیندی ہے. یہ صرف ادھیاتمک سوجیاں نو ستسنگیاں نو ہی پتا ہوندا ہے کہ کچھ ایسی میل ہے جدے نال مت میلی ہوندی ہے. مت سوچن شکتی, غلط سوچی جا رہی ہے, غلط وچاری جا رہی ہے, غلط فرنے چل رہے ہیں, یہ مت دی محل ہے. اور یہ کسنگت دچ یا پرانے سنسکاراں کر کے یا اچنچیت جو خلا دچ ماڑے وچار گھوم رہے ہیں انہاں کر کے مت دیتے یہ پربھاؤ پیندا ہے تے ملت غلط سوچن لگ پیندی ہے تے غلط سوچے ہوئے نوں تن اپنی کرت دے نال پرگٹ کرنا ہے. من کر کے جو غلط سوچیا گیا ہے وہ وچاراں دے تل تے غلط ہے, پر تن کر کے جو غلط کیتا گیا ہے وہ کردار دے تل دے تے غلط ہے. تو صاحب کہندے نے بھریے مت پاپاں کہ سنگ, جے پاپاں نال مت بھر لئیے من بھر لئیے تے پرتھم اس نوں بھی سمجھنا ہے پاپ کی ہے. ایسا سوچنا جیدے نال کسے نو چوٹ پہنچے, ایسا کرنا جیدے نال کسے نو چوٹ پہنچے. پاپ دی دو لفظ دے ویاکھیا کرنی ہوئے تا اتنا ہی ہے کہ جس وچار راہیں, جس کردار راہیں, جس سوچ راہیں دوجے نو چوٹ پہنچے. میرا چلنا کسے دا رستہ روک لوے تا میرا چلنا بھی پاپ, میرا سوچنا کسے دے سوچ منڈل نو تالے لا دے وے تو میرا سوچنا بھی پاپ, میرا کرنا کسے دے ہتھاں نو ہی روک دے وے تے کسے دے ہتھاں واسطے او ہتھ کڑی ثابت ہو جائے ایسا میرا سوچنا بھی پاپ, تے میرا او کرنا کہ میری کرت دے نال اگلے دی ساری کرت برباد ہو جائے او میری کرت بھی پاپ. تے جگت وچ یہ پاپ پرورت روپ وچ موجود ہے, بہت پسرے آیا یہ پاپ موجود ہے. منکھ دی سوچنی, منکھ دا بولنا, منکھ دا چلنا, منکھ دا کرنا ایسا ہے یہ اگلیاں دا رستہ روک کے رکھ دیندا ہے, اگلیاں دے ہتھ واسطے اس دی کرت ہتھ کڑی بن جاندی ہے, اور یہ دے بول ایسے نے کہ اگلیاں نو خاموش کر دیندے نے, بولن دا موقع تک ہی اگلے نو اپلبد نہیں ہون دیں دے. تو بولنا پاپ ہو گیا, وہ سوچنا پاپ ہو گیا جو دوسرے دے دماغ نو کند کر کے رکھ دے, وہ کرنا پاپ ہو گیا جے دے نال دوسرے دی کرتتے ہی جو ہے ڈاکہ پہ جائے. تو صاحب کہندے نے وہ پاپ ہے جے دے نال دوجے نو کسے بھی پدر تے ہانی پہنچے, دھارمک پدر تے, راجنیتک پدر تے, سماجک پدر تے, آرتھک پدر تے, جس کرت نال کسے طرح دی بھی ہانی پہنچے او کرت پاپ ہے, او کرم پاپ ہے. تو صاحب کہندے نے بھریے مت پاپاں کہ سنگ, جے پاپاں دے نال مت بھر لئیے مت ملین ہو جائے مت میلی ہو جائے تا اس نو کیویں دھوئیے, او دھو پے نام ہے کے رنگ, او پھر پاپ دی میل تلدی ہے نام دے رنگ نال. نام آکھے ہے تے پھر نال آکھیا ہے او دھو پے نامے کے رنگ, ایدا مطلب ہے نام دا اپنا رنگ ہے, بھاو نام نو کسے رنگ تے رس دے چ جپنا ہے تاں میل دھلے گی. اونج نہیں, اونج واہگرو واہگرو آکھی جا رہا ہے, واہگرو تے ہے ہن واہگرو دا رنگ نہیں ہے. رام رام کہی جاندا ہے رسنا تو من دا ساتھ نہیں ہے, تو اے نام تے ہے رنگ نہیں ہے رس نہیں ہے. اللہ اللہ دی دھن رٹی جاندہ ہے پر دلوں خالی ہے, تو اللہ دا رنگ نہیں ہے. نام دا رنگ چاہیدا ہے, رام دا رنگ چاہیدا ہے, اللہ دا رنگ چاہیدا ہے. واہگرو دے رنگ نے ہی پاپاں دے کالے رنگ نو دھونا ہے, مٹا دینا ہے, نیست و نابود کر دینا ہے. تو اللہ دا اپنا ایک رنگ ہے, واہگرو دا اپنا ایک رنگ ہے, اور یہ رنگ ادوں بندا ہے جد زبان دے بول نال من پورن طور تے سہمت ہوندا ہے, جس نو بابا فرید کہندے نے دلوں محبت جن سے سچیا, جن من ہور مکھ ہور سے کانڈے کچیا. اتے کچا رنگ ہے, تے کچا رنگ اتردیاں دیر نہیں لگے گی کہ صرف زبان کہہ رہی ہے. زبان اللہ اللہ دی دھن رٹن کر رہی ہے, زبان چو ہی صرف واہگرو واہگرو نکل رہا ہے. اے بالکل کچا رنگ, اے دنیاوی رنگ, پر زبان دے بول دے نال من بھی سہمت ہے, زبان دے بول نال دل بھی جڑے ہویا ہے. اے ایسا رنگ ہے کہ پاپاں دی تمام میل نو دھوکے رکھ دے گا. اس واسطے صاحب کہندے نے جے کدھرے من تے مت پاپاں دے نال بھر جائے تاں او نام دے رنگ دے نال تڑ جاندی ہے, صاف ہو جاندی ہے. پریے مت پاپاں کے سنگ او دھو پے ناویں کے رنگ, انی پاپی آکھن نہ. منک اپنی طرفوں فیصلہ کر کے کہہ دیندا ہے فلانا پاپی ہے, فلانا پنی ہے, فلانا شریف ہے, فلانا بدماش ہے, فلانا بہت دانی ہے, فلانا بہت گیانی ہے, اور فلانا بہت مورکھ ہے. منک دے پرتی منک فیصلہ نہیں کر سکتا, اے پاپی ہے یا پنی ہے, اے بھلے مانس ہے یا بدماش ہے. اینو سورگ نصیب ہونا ہے کہ اینو نرک نصیب ہونا ہے, اے منک فیصلہ نہیں کر سکتا. حالانکہ منک ہی منک پرتی فیصلے کردے ہوئے دکھائی دے رہے ہیں. کوئی مر جائے تو منک کہہ دیندا ہے اے بھئی سورگ باش ہو گیا. تو اے دا مطلب ہے کہ سورگ دے وچ بھیجنا اے منک دے اپنے ہاتھ دی گل ہے. ہر مرے ہوئے دے نال اے لفظ سورگ باش ہو گیا, ہر مرے ہوئے دے نال اے شبد فلانا شانت ہو گیا, فلانا سچ کھنڈ واسی ہو گیا. نہیں, وہ سچ کھنڈ واسی ہویا ہے یا جھوٹ کھنڈ واسی ہویا ہے, وہ نرک واسی ہویا ہے یا سورگ واسی ہویا ہے. مہاراج کہندے نے اے کہن ماتر گل نہیں ہے, اے پنی پاپی آکھن نہ ہے. اے بندے اے تیرے کہنے دتے گل نہیں کہ تو کہہ دے میں فلانا پنی ہے, فلانا پاپی ہے, فلانا دانی ہے, فلانا چور ہے. صاحب کہندے نے صرف اے کہن دتے گل نہیں ہے, اور کوئی کسے دی کرت بارے فیصلہ بھی نہیں کر سکتا. کسے دے پاپی ہون دا کسے دے پنیت ہون دا فیصلہ منک دے ہاتھ دے چ نہیں ہے, بلکہ اصلیت کی ہے, پھر حقیقت کی ہے. تو ستگر دس دے نے پنی پاپی آکھن نائے کر کر کرنا لکھ لے جاؤ. جو کچھ منک کردا ہے چاہے وہ پن ہے تے چاہے وہ پاپ ہے, وہ لکھیا جاندا ہے. کتھے لکھیا جاندا ہے؟ کالپنک گل تے اے ہے کہ ایک چتر گپت ہے جو بہت بڑا پوتھا اپنے کول لئی بیٹھا ہے تے اوہی جیواں دے کرم لکھ رہے ہیں. بھارتی دھارمک ساہت دے چتر گپت دا بڑا ذکر ہے, بڑی گل ہے, تے قریباً قریباً سمچے بھارت دے دھارمک دنیا دے اسی ڈھنگ نال چتر گپت دی ہوند نو تسلیم کیتا جاندا ہے کہ منک جو کچھ کر رہا ہے انہاں جیواں دے کرم, منکھاں دے کرم او چتر گپت لکھ رہا ہے. پر واسطوک اے چتر گپت ہے کہ او چتر جو گپت ہے تے بندا کس طرح ہے؟ کر کر کرنا لکھ لے جاؤ. اے بندے جو کچھ تو کر رہے ہیں اندر لکھیا جا رہے ہیں, او دے سنسکار بن رہے ہیں. ایسا نہ سمجھنی کہ جو کچھ میں کر لیا ہے وہ کر چھڑے ہے, کر کے تو چھڑ نہیں سکتا, کر کے اندر چھاپ لگ گئی, کر کے اندر لیکھ لکھے گئے, کر کے اندر اس دا سروپ بن گیا, کر کے اندر اس دا ایک چتر بن گیا. اس کرم تو جو چتر بنتا ہے انہوں سنسکار کہندے نے. سنسکاراں تو پھر سبھاؤ بنتا ہے, سبھاؤ تو پرالبد بنتی ہے, پرالبد تو دکھ تے سکھ دا جنم ہوندا ہے. اگر بندے دی جھولی دے دکھ ہے تو کہنا پے گا دا سبھاؤ ٹھیک نہیں. یہ دا سبھاؤ ٹھیک کیوں نہیں ہے؟ یہ دے سنسکار ٹھیک نہیں نے. یہ دے سنسکار ٹھیک کیوں نہیں نے؟ یہ دے کرم ٹھیک نہیں نے. اگر بندے کول سکھ ہی سکھ ہے, آنند ہی آنند ہے, کھیڑا ہی کھیڑا ہے, تو سکھ نو ویکھ کے کہنا پے گا یہ دی پرالبد چنگی ہے. یہ دی پرالبد چنگی کیوں ہے؟ یہ دا سبھاؤ چنگا ہے. یہ دا سبھاؤ چنگا کیوں ہے؟ یہ دے سنسکار چنگے نے. یہ دے سنسکار چنگے کیوں نے؟ یہ دے کرم چنگے نے. تو جو کیتا جا رہا ہے کرم سنسکار بندا ہے, سنسکار ਸੁਭਾਅ ਬਣਦਾ ਹੈ, ਸੁਭਾਅ ਪ੍ਰਲਬਧ ਬਣਦਾ ਹੈ, ਪ੍ਰਲਬਧ ਦੁੱਖ ਤੇ ਸੁੱਖ ਨੂੰ ਜਨਮ ਦਿੰਦੀ ਹੈ। ਇਹ ਸਭ ਕੁਛ ਪਰਮਾਤਮਾ ਨੇ ਇੱਕ ਤਰਤੀਬ ਨਿਯਮਾਵਲੀ ਬਣਾਈ ਹੈ ਜਿਸ ਤੋਂ ਉਲਟ ਕੁਛ ਵੀ ਨਹੀਂ ਹੋ ਸਕਦਾ। ਇਸ ਵਾਸਤੇ ਮਨੁੱਖ ਕਿਸੇ ਮਨੁੱਖ ਦੇ ਸੰਬੰਧ ਵਿੱਚ ਫੈਸਲਾ ਨਹੀਂ ਦੇ ਸਕਦਾ। ਇਹ ਪੁਨੀਤ ਹੈ, ਇਹ ਪਾਪੀ ਹੈ, ਇਹ ਸ਼ਰੀਫ ਹੈ, ਇਹ ਬਦਮਾਸ਼ ਹੈ। ਸ਼ਰਾਫਤ ਅੰਤਿਸ਼ਕਰਨ ਵਿੱਚ ਲਿਖੀ ਜਾਂਦੀ ਹੈ, ਬਦਮਾਸ਼ੀ ਅੰਤਿਸ਼ਕਰਨ ਵਿੱਚ ਲਿਖੀ ਜਾਂਦੀ ਹੈ। ਦਾਨੀ ਹੈ, ਗਿਆਨੀ ਹੈ, ਇਹ ਉਸਦੇ ਸੁਭਾਅ ਪ੍ਰਲਬਧ ਤੇ ਉਸਦੀ ਕਿਰਿਆ ਤੋਂ ਹੀ ਪ੍ਰਗਟ ਹੋਵੇਗਾ। ਤੋ ਸਾਹਿਬ ਇੱਥੇ ਫਰਮਾਨ ਪਏ ਕਰਦੇ ਨੇ, ਕਰ ਕਰਨਾ ਲਿਖ ਲੈ ਜਾਓ। ਜੋ ਕੁਛ ਮਨੁੱਖ ਕਰਦਾ ਹੈ ਉਹ ਮਿਟਦਾ ਨਹੀਂ, ਨਾਲ ਹੀ ਲਿਖ ਕੇ ਲੈ ਜਾਂਦਾ, ਜੀਵਨ ਭਰ ਚੱਲਦਾ ਤੇ ਅਨੰਤ ਜਨਮਾਂ ਤੱਕ ਚੱਲਦਾ। ਔਰ ਇਸੇ ਨੂੰ ਹੀ ਚਿੱਤਰ ਗੁਪਤ ਕਹਿੰਦੇ ਨੇ, ਇਸੇ ਨੂੰ ਹੀ ਪ੍ਰਲਬਧ ਕਹਿੰਦੇ ਨੇ, ਇਸੇ ਨੂੰ ਵਿਧਾਤੇ ਦਾ ਵਿਧਾਨ ਕਹਿੰਦੇ ਨੇ ਜੋ ਉਸਨੇ ਬਣਾ ਦਿੱਤਾ ਹੈ। ਕਰਨਾ ਲਿਖ ਲੈ ਜਾਓ ਤੇ ਖੁਦ ਹੀ ਕਰਨਾ ਹੈ, ਤੇ ਖੁਦ ਹੀ ਕੀਤੇ ਹੋਏ ਦੇ ਅੰਦਰ ਲੇਖ ਲਿਖੇ ਜਾਣੇ ਨੇ, ਤੇ ਉਸੇ ਲੇਖ ਦੇ ਮੁਤਾਬਕ ਸੰਸਕਾਰ ਸੁਭਾਅ ਪ੍ਰਲਬਧ ਤੇ ਦੁੱਖ ਤੇ ਸੁੱਖ ਨੇ ਜਨਮ ਲੈਣਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਧਾਨ ਕਰਦੇ ਨੇ ਔਰ ਫਰਮਾਨ ਕਰਦੇ ਨੇ, ਆਪੇ ਬੀਜ ਆਪੇ ਹੀ ਖਾਓ। ਐ ਬੰਦੇ, ਇੱਥੇ ਤੇ ਹਕੀਕਤ ਇਹ ਹੈ ਕਿ ਮਨੁੱਖ ਸਵੈਮ ਬੀਜਦਾ ਹੈ ਔਰ ਸਵੈਮ ਖਾਂਦਾ ਹੈ। ਬੈਰੂਨੀ ਦੁਨੀਆਂ ਵਿੱਚ ਤੇ ਐਸਾ ਹੋ ਸਕਦਾ ਹੈ ਕਿ ਬੀਜ ਕਿਸੇ ਨੇ ਬੋਏ ਨੇ, ਫਸਲ ਕਿਸੇ ਨੇ ਕੱਟੀ ਹੈ, ਬੂਟਾ ਕਿਸੇ ਨੇ ਲਾਇਆ ਹੈ, ਫਲ ਕਿਸੇ ਨੇ ਖਾਧਾ ਹੈ, ਬਗੀਚਾ ਕਿਸੇ ਨੇ ਲਾਇਆ ਹੈ, ਮਾਲਕ ਕੋਈ ਬਣਿਆ ਹੋਇਆ ਹੈ। ਬਾਹਰ ਦੀ ਦੁਨੀਆਂ ਵਿੱਚ ਤੇ ਐਸਾ ਹੋ ਸਕਦਾ ਹੈ, ਪਰ ਜੋ ਵਿਧਾਤੇ ਦੀ ਦੁਨੀਆਂ ਹੈ, ਜੋ ਉਸਨੇ ਬਣਾਈ ਹੈ, ਉਹ ਤੇ ਇਹ ਹੈ ਕਿ ਆਪੇ ਬੀਜ ਆਪੇ ਹੀ ਖਾਓ। ਮਨੁੱਖ ਸਵੈਮ ਬੀਜਦਾ ਹੈ ਔਰ ਸਵੈਮ ਹੀ ਖਾਂਦਾ ਹੈ, ਤੋ ਫਲ ਖਾਂਦਾ ਹੈ ਤੇ ਫਲ ਹੈ ਕਿ ਫਲ ਹੈ ਦੁੱਖ ਤੇ ਸੁੱਖ, ਸੁੱਖ ਤੇ ਦੁੱਖ ਇਹ ਦੋਵੇਂ ਫਲ ਨੇ, ਹੋਰ ਕੋਈ ਫਲ ਨਹੀਂ। ਔਰ ਇਹਨਾਂ ਫਲਾਂ ਦੇ ਪੈਦਾ ਹੋਣ ਦਾ ਆਪਣਾ ਇੱਕ ਢੰਗ ਹੈ ਔਰ ਸਾਹਿਬ ਕਹਿੰਦੇ ਨੇ ਉਹ ਢੰਗ ਇਹ ਹੈ ਕਿ ਮਨੁੱਖ ਸਵੈਮ ਬੀਜ ਬੋਝਦਾ ਬੋਂਦਾ ਹੈ ਕਰਮਾਂ ਦੇ। ਆਪੇ ਬੀਜ ਆਪੇ ਹੀ ਖਾਓ। ਇਸ ਵਾਸਤੇ ਗੁਰਬਾਣੀ ਦਾ ਫੈਸਲਾ ਹੈ, ਅਗਰ ਤੇਰੀ ਝੋਲੀ ਵਿੱਚ ਫਲ ਬਹੁਤੇ ਨੇ ਦੁੱਖਾਂ ਦੇ, ਤੇ ਇਹਦੇ ਵਾਸਤੇ ਕਿਸੇ ਨੂੰ ਦੋਸ਼ੀ ਨਾ ਠਹਿਰਾਈ ਕਿ ਕਿਸੇ ਨੇ ਤੇਰੀ ਝੋਲੀ ਵਿੱਚ ਫਲ ਪਾ ਦਿੱਤੇ ਨੇ। ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਠਹਿਰਾਈ, ਇਹ ਦੁੱਖਾਂ ਦੇ ਫਲ ਤੂੰ ਆਪ ਹੀ ਆਪਣੀ ਝੋਲੀ ਦੇ ਜੋ ਹੈ ਪਾਏ ਨੇ, ਕਿਉਂਕਿ ਬੀਜ ਤੂੰ ਆਪ ਬੋਇਆ ਔਰ ਤੇਰਾ ਬੋਇਆ ਹੋਇਆ ਬੀਜ ਹੁਣ ਤੂੰ ਹੀ ਖਾਣਾ, ਇਹ ਕਿਸੇ ਹੋਰ ਨੇ ਨਹੀਂ ਖਾਣਾ। ਆਪੇ ਬੀਜ ਆਪੇ ਹੀ ਖਾਓ। ਸਮਾਜਿਕ ਦੁਨੀਆਂ ਚ, ਰਾਜਨੀਤਿਕ ਦੁਨੀਆਂ ਵਿਚ ਦੂਜੇ ਤੀਜੇ ਦੇ ਉੱਤੇ ਦੋਸ਼ ਆਇਦ ਕੀਤੇ ਜਾ ਸਕਦੇ ਨੇ ਵੀ ਫਲਾਣੇ ਕਰਕੇ ਮੇਰੀ ਹਾਰ ਹੋ ਗਈ, ਫਲਾਣੇ ਕਰਕੇ ਮੇਰਾ ਕੰਮ ਨਹੀਂ ਸਿਰੇ ਚੜਿਆ, ਤੇ ਫਲਾਣੇ ਦੇ ਕਾਰਨ ਕਰਕੇ ਮੈਨੂੰ ਦੁੱਖ ਭੋਗਣਾ ਪਿਆ, ਮੈਨੂੰ ਵਿਪਤਾ ਭੋਗਣੀ ਪਈ ਹੈ। ਧਾਰਮਿਕ ਦੁਨੀਆਂ ਵਿਚ ਇਹ ਆਖਿਆ ਜਾਂਦਾ, ਜਿਤਨੇ ਵੀ ਦੁੱਖਾਂ ਦੇ ਕਾਰਨ ਖੱਟੇ ਹੋਣਗੇ, ਕੋਈ ਕਾਰਨ ਬਾਹਰੋਂ ਨਹੀਂ ਹੈ, ਉਹ ਕਾਰਨ ਹੈ ਤੇਰੇ ਅੰਤਿਸ਼ਕਰਨ ਵਿਚ ਬੋਇਆ ਹੋਇਆ ਬੀਜ, ਜੋ ਕੁਛ ਤੂੰ ਕੀਤਾ ਹੈ ਉਸ ਤੋਂ ਬਣੇ ਨੇ ਸੰਸਕਾਰ, ਉਹਨਾਂ ਸੰਸਕਾਰਾਂ ਨੇ ਇਹ ਸਾਰੀ ਘਟਨਾ ਘਟਾ ਦਿੱਤੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਆਪਣੇ ਦੁੱਖਾਂ ਰੂਪੀ ਫਲ ਨੂੰ ਵੇਖ ਕੇ ਕਿਸੇ ਨੂੰ ਦੋਸ਼ੀ ਨਾ ਠਹਿਰਾਈ, ਤੇ ਆਪਣੇ ਸੁੱਖਾਂ ਦੇ ਫਲ ਨੂੰ ਵੇਖ ਕੇ ਵੀ ਦਾਤੇ ਦਾ ਧੰਨਵਾਦ ਕਰੀ, ਤੂੰ ਸਮਤ ਦਿੱਤੀ ਸਤਸੰਗ ਦਿੱਤਾ ਕਿ ਮੈਂ ਚੰਗੇ ਬੀਜ ਬੋ ਸਕਿਆ। ਇਸ ਤਰੀਕੇ ਨਾਲ ਸੰਤ ਜਨ ਸ਼ੁਭ ਫਲ ਨੂੰ ਵੇਖ ਕੇ ਹੰਕਾਰ ਨਹੀਂ ਕਰਦੇ ਔਰ ਦੁੱਖਾਂ ਦੇ ਫਲ ਨੂੰ ਵੇਖ ਕੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ। ਬਸ ਇਹੀ ਪੂਰਨਤਾ ਹੈ ਔਰ ਇਸੇ ਨੂੰ ਕਹਿੰਦੇ ਨੇ ਇਹ ਫਲਾਣਾ ਪੂਰਨ ਪੁਰਖ ਹੈ, ਆਪਣੇ ਦੁੱਖਾਂ ਲਈ ਕਿਸੇ ਤੇ ਜ਼ਿੰਮੇਵਾਰੀ ਨਹੀਂ ਔਰ ਆਪਣੇ ਸੁੱਖਾਂ ਨੂੰ ਵੇਖ ਕੇ ਹੰਕਾਰ ਨਹੀਂ। ਦਾਤੇ ਦਾ ਧੰਨਵਾਦ। ਤੋ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਹੁਕਮੀ ਵਿਧਾਨ, ਉਸ ਵਿਧਾਤੇ ਦਾ ਇੱਕ ਨਿਯਮ, ਇੱਕ ਮਰਿਆਦਾ। ਮਰਿਆਦਾ ਉਸਨੇ ਕੀ ਬਣਾ ਦਿੱਤੀ ਕਿ ਜੋ ਕੁਛ ਤੂੰ ਕਰੇਗਾ ਤੇਰੇ ਕਰਮਾਂ ਅਨੁਸਾਰ ਹੀ ਉਸਨੇ ਫਲ ਦੇਣਾ ਔਰ ਫਿਰ ਉਸਦੇ ਹੁਕਮ ਦੇ ਮੁਤਾਬਕ ਹੀ ਇਹ ਜਗਤ ਵਿੱਚ ਆਉਣਾ ਤੇ ਜਾਵਣਾ ਚੱਲਦਾ ਰਹਿੰਦਾ। ਅਸੀਂ ਅਨੰਤ ਜਨਮਾਂ ਤੋਂ ਇਸ ਧਰਤੀ ਦੇ ਉੱਤੇ ਆ ਰਹੇ ਹਾਂ, ਜਾ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ। ਇਹ ਉਸ ਵਿਧਾਤੇ ਦਾ ਇੱਕ ਨਿਯਮ ਕਿ ਜਿਤਨੇ ਚਿਰ ਤੱਕ ਇਸ ਧਰਤੀ ਦੀ ਪਕੜ ਅੰਦਰੋਂ ਖਤਮ ਨਹੀਂ ਆਉਂਦੀ, ਅਸੀਂ ਧਰਤੀ ਤੇ ਮੌਜੂਦ ਰਵਾਂਗੇ। ਸਾਡੀ ਵਾਸ਼ਨਾ ਖਿੱਚ ਕੇ ਇੱਥੇ ਲੈ ਆਉਂਦੀ ਹੈ, ਸਾਡੀ ਕਾਮਨਾ ਇੱਥੇ ਖਿੱਚ ਕੇ ਲੈ ਆਉਂਦੀ ਹੈ। ਜਿਸ ਦਿਨ ਇਹ ਕਾਮਨਾ ਮਿਟਦੀ ਹੈ, ਜਿਸ ਦਿਨ ਇਹ ਵਾਸ਼ਨਾ ਮਿਟਦੀ ਹੈ, ਧਰਤੀ ਦੀ ਪਕੜ ਖਤਮ ਆਉਂਦੀ ਹੈ, ਤਾਂ ਉਸ ਪਰਮ ਜੀਵਨ ਵਿੱਚ ਸਾਡੀ ਆਤਮਾ ਇੰਜਲੀਨ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਫਰਮਾਨ ਦੇ ਮੁਤਾਬਕ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹੜੀ ਨਦੀ ਸਾਗਰ ਤੱਕ ਨਹੀਂ ਪਹੁੰਚ ਸਕੀ, ਬਦਕਿਸਮਤ ਹੈ। ਜਿਹੜਾ ਬੀਜ ਫਲ ਤੱਕ ਨਹੀਂ ਅਪੜ ਸਕਿਆ, ਬਦਕਿਸਮਤ ਹੈ। ਜਿਹੜਾ ਮਨੁੱਖ, ਜਿਹੜਾ ਜੀਵਨ ਪਰਮ ਜੀਵਨ ਤੱਕ ਨਹੀਂ ਪਹੁੰਚ ਸਕਿਆ, ਇਹ ਉਸਦੀ ਬਦਕਿਸਮਤੀ ਹੈ। ਔਰ ਬਦਕਿਸਮਤੀ ਦਾ ਜ਼ਿੰਮੇਵਾਰ ਇਹ ਸਵੈਮ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਉਸ ਹੁਕਮੀ ਦਾ ਹੁਕਮ ਕੀ ਹੈ ਕਿ ਜਿਤਨੇ ਚਿਰ ਤੱਕ ਤੂੰ ਐਸੇ ਕਰਮ ਕਰੇਗਾ ਜੋ ਧਰਤੀ ਨਾਲ ਹੀ ਸੰਬੰਧਿਤ ਨੇ, ਸਿਰਫ ਸਰੀਰ ਨਾਲ ਸੰਬੰਧਿਤ ਨੇ, ਕੋਈ ਆਤਮਾ ਨਾਲ ਸੰਬੰਧਿਤ ਨਹੀਂ ਹੈ। ਤੂੰ ਸਰੀਰ ਧਰਤੀ ਦਾ ਹਿੱਸਾ ਹੈ, ਤੂੰ ਧਰਤੀ ਤੇ ਰਹੇਗਾ, ਸਰੀਰ ਦੀ ਪੂਰਤੀ ਵਾਸਤੇ ਹੀ ਕੰਮ ਕਰਦਾ ਰਿਹਾ। ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ, ਸਰੀਰ ਨੂੰ ਸੁੱਖ ਮਿਲ ਸਕਣ, ਤੇਰੀ ਸਾਰੀ ਭੱਜ ਦੌੜ ਇਸੇ ਵਾਸਤੇ ਹੀ ਰਹੀ, ਤਾਂ ਇਹ ਸਰੀਰ ਤੈਨੂੰ ਮਿਲਦਾ ਰਹੇਗਾ, ਬਾਰ ਬਾਰ ਮਿਲਦਾ ਰਹੇਗਾ, ਔਰ ਤੂੰ ਇਸ ਧਰਤੀ ਦੇ ਤੇ ਬਕਾਇਦਾ ਰਹੇਗਾ, ਕਿਉਂਕਿ ਸਰੀਰ ਧਰਤੀ ਦਾ ਇੱਕ ਖਾਸ ਹਿੱਸਾ ਹੈ। ਕਿਉਂਕਿ ਸਾਹਿਬ ਕਹਿੰਦੇ ਨੇ, ਇਹਦੇ ਚ ਠੋਸ ਰੂਪ ਵਿੱਚ ਅਸਥੂਲ ਰੂਪ ਦੇ ਜੋ ਕੁਛ ਹੈ ਉਹ ਮਿੱਟੀ ਹੈ, ਤੇ ਮਿੱਟੀ ਮਾਂ ਹੈ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇੱਥੇ ਆ ਕੇ ਧਰਤੀ ਨੂੰ ਮੇਰੇ ਪਾਤਸ਼ਾਹ ਨੇ ਜੋ ਹੈ ਮਾਤਾ ਕਹਿ ਦਿੱਤਾ। ਤੋ ਧਰਤੀ ਦਾ ਮੂਲ ਤੇ ਅਸਥੂਲ ਹਿੱਸਾ ਹੈ ਇਹ ਸਰੀਰ, ਤੇ ਸਰੀਰ ਦੀ ਉਪਜੀਵਕਾ, ਸਰੀਰ ਦੀ ਲੋੜਾਂ ਤੇ ਸਰੀਰ ਦੇ ਸੁੱਖ ਐਸ਼ੋ ਆਰਾਮ ਲਈ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਤੇ ਭੱਜ ਦੌੜ ਕਰ ਰਿਹਾ, ਉਸ ਨੂੰ ਇਹ ਸਰੀਰ ਮਿਲਦਾ ਰਹੇਗਾ, ਐਸ਼ੋ ਆਰਾਮ ਵੀ ਮਿਲਦੀ ਰਹੇਗੀ, ਧਰਤੀ ਦੀ ਪਕੜ ਵੀ ਬਣੀ ਰਹੇਗੀ, ਤੇ ਧਰਤੀ ਦੀ ਪਕੜ ਕਰਕੇ ਬਾਰ ਬਾਰ ਆਉਂਦਾ ਰਹੇਗਾ, ਜਾਉਂਦਾ ਰਹੇਗਾ। ਇਹ ਪਰਿਪੂਰਨ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਹੁਕਮ, ਉਸ ਦਾ ਬਣਾਇਆ ਹੋਇਆ ਇੱਕ ਵਿਧਾਨ। ਪਰ ਜੋ ਸਰੀਰ ਦੀ ਪੂਰਤੀ ਦੇ ਨਾਲ ਨਾਲ ਅਧਿਆਤਮਕ ਆਨੰਦ ਪ੍ਰਾਪਤੀ ਦੇ ਸਾਧਨਾਂ ਨੂੰ ਵੀ ਜੋ ਹੈ ਜਟਾਉਂਦਾ, ਔਰ ਉਹ ਸਾਧਨ ਇਹ ਨੇ ਕਿ ਉਹ ਧੋ ਪੇ ਨਾਵੇਂ ਕੇ ਰੰਗ, ਨਾਮ ਦਾ ਰੰਗ ਆਪਣੇ ਆਪ ਨੂੰ ਚਾੜ ਲੈਂਦਾ, ਧਰਤੀ ਦੀ ਪਕੜ ਤੋਂ ਉੱਚਾ ਉੱਠ ਜਾਂਦਾ, ਸਰੀਰ ਦੀ ਪਕੜ ਤੋਂ ਉੱਚਾ ਉੱਠ ਜਾਂਦਾ, ਔਰ ਇਸ ਢੰਗ ਨਾਲ ਪਰਮ ਆਨੰਦ ਨੂੰ ਪ੍ਰਾਪਤ ਕਰਕੇ ਪਰਮ ਜੀਵਨ ਵਿੱਚ ਲੀਨ ਹੋ ਕੇ ਪੂਰਨਤਾ ਨੂੰ ਨਸੀਬ ਹੁੰਦਾ। ਔਰ ਇਹ ਪੂਰਨਤਾ ਇਸ ਤਰ੍ਹਾਂ ਜੈਸੇ ਬੂੰਦ ਸਾਗਰ ਵਿੱਚ ਲੀਨ ਹੋ ਗਈ, ਜੈਸੇ ਅੰਗਾਰਾ ਸੂਰਜ ਵਿੱਚ ਲੀਨ ਹੋ ਗਿਆ, ਇਸੇ ਢੰਗ ਨਾਲ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ।